श्री नानक पद पंकज बंदन सिमरौं अंगद दोख निकंदन अमरदास गुर हृदय त्यावो श्री गुर रामदास गुण गावो श्री अर्जुन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन कौ बंदना सिर चरणन पर तार एक ओंकारा सतगुरु तेह प्रसाद सच होय वाहे गुरु जी की फतेह विघ्न विनाशन सोय वाहे गुरु जी की फतेह विघ्न विनाशन सोय
सतनाम श्री वाहे गुरु साहिब जी दोहरा सिख प्रवेश्यो अंतरे प्रेम निरंतर तहार कलगी तहर दर्श्यो तब है लख सब जग करतार सिख प्रवेश्यो अंतरे
वाहेगुरु जी का खालसा वाहेगुरु जी की फतेह करुणा निदान गरीब निवाज अंतरजामी पतत पावन भगत वत्सल तन तन सतगुरु श्री गुरु ग्रंथ साहिब जी महाराज दी पावन पवित्र हजूरी विखे सज रहे गुरु की साजी निवाजी साध संगत जीओ सत संगत करन दे मिले हुए इस समय विच गुर इतिहास दी कथा सरवण करिए गुर इतिहास दी चल रही लड़ीवार कथा दे प्रसंग जिवें सुनाए जा रहे सन सतगुरु कलगीधर पातशाह महाराज दे पास बहुत सारिया संगतां जिवें चल के दर्शन दीदारे करन वास्ते पहुँचदियां हैं तिवें कई सिख दूरों दुराडियों जिन्हां कोल समा नहीं हुंदा दर्शन करन छेती नहीं पहुँच सकते ਉਹ ਆਪਣੀ ਤਰਫੋਂ ਧਨ ਪਦਾਰਥਾਂ ਦੀ ਭੇਟਾ ਮਸੰਦ ਸਿੱਖਾਂ ਰਾਹੀਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਭੇਜਦੇ ਨੇ ਦੂਰ ਦੇਸ਼ ਵਿੱਚ ਰਹਿਣ ਵਾਲਾ ਇੱਕ ਸਿੱਖ ਜਿਸ ਦੇ ਪਾਸ ਦੇਵ ਨੇਤ ਨਾਲ ਬੜਾ ਹੀ ਕੀਮਤੀ ਚੂੜਾ ਪ੍ਰਾਪਤ ਹੋਇਆ, ਉਸ ਚੂੜੇ ਨੂੰ ਵੇਚਣ ਦੀ ਵੀ ਕੋਸ਼ਿਸ਼ ਉਸਨੇ ਕੀਤੀ ਹੈ ਪਰ ਵੇਚ ਨਾ ਸਕਿਆ। ਫਿਰ ਵਿਚਾਰਿਆ ਕਿ ਇਹ ਕੀਮਤੀ ਵਸਤੂ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਭੇਟਾ ਕਰਨੀ ਚਾਹੀਦੀ ਹੈ, ਵਿਚਰਦਾ ਹੋਇਆ ਚੇਤੋ ਮਸੰਦ ਉਗਰਾਹੀ ਕਰਨ ਵਾਸਤੇ ਜਦੋਂ ਉਸਦੇ ਇਲਾਕੇ ਵਿੱਚ ਉਸਦੇ ਨਗਰ ਪਹੁੰਚਿਆ ਤਾਂ ਸਿੱਖ ਨੇ ਗੁਰੂ ਘਰ ਦਾ ਮਸੰਦ ਜਾਣ ਕੇ ਉਸ ਨੂੰ ਬੇਨਤੀ ਕੀਤੀ ਕਿ ਆਹ ਕੀਮਤੀ ਚੂੜਾ ਹੈ ਸਤਿਗੁਰੂ ਜੀ ਦੇ ਵਾਸਤੇ, ਸਤਿਗੁਰੂ ਜੀ ਦੇ ਪਾਸ, ਜੋ ਮਾਤਾ ਜੀ ਦੇ ਪਾਸ ਰੱਖਣ ਲਈ ਭੇਟਾ ਕਰਨਾ ਹੈ, ਮੇਰੀ ਤਰਫੋਂ ਨਾਲ ਬੇਨਤੀ ਕਰੀ ਕਿ ਸਿੱਖ ਦੀ ਭਾਵਨਾ ਆਪ ਜੀ ਨੇ ਪੂਰੀ ਕਰਨੀ, ਭੇਟਾ ਸਵੀਕਾਰ ਕਰਨੀ। ਚੇਤੋ ਮਸੰਦ ਨੇ ਕਿਹਾ ਕਿ ਇਵੇਂ ਹੀ ਹੋਵੇਗਾ, ਚੂੜਾ ਪ੍ਰਾਪਤ ਕਰ ਲਿਆ ਸਿੱਖ ਪਾਸੋਂ, ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਪਹਿਲਾਂ ਆਪਣੇ ਘਰ ਗਿਆ, ਘਰ ਵਾਲੀ ਨੂੰ ਸਿੱਖ ਵੱਲੋਂ ਦਿੱਤਾ ਹੋਇਆ ਕੀਮਤੀ ਚੂੜਾ ਵਿਖਾਇਆ। ਦੇਖ ਕੇ ਉਸਦਾ ਚਿੱਤ ਲੁਭਾਏਮਾਨ ਹੋਇਆ, ਕਹਿਣ ਲੱਗੀ ਹੈ ਪਤੀ ਇਹ ਵਸਤੂ ਬਹੁਤ ਕੀਮਤੀ ਹੈ, ਬਹੁਤ ਸੁੰਦਰ ਧਾਰਨ ਕੀਤੀ ਹੋਈ ਸਜੇਗੀ। ਇਹ ਸੁਣ ਕੇ ਉਸਨੇ ਚੂੜਾ ਆਪਣੀ ਘਰਵਾਲੀ ਨੂੰ ਦੇ ਦਿੱਤਾ ਹੈ ਔਰ ਬਾਕੀ ਦਾ ਬਹੁਤ ਸਾਰਾ ਧਨ ਆਪਣੇ ਕੋਲ ਰੱਖਿਆ ਚੇਤੋ ਮਸੰਦ ਨੇ। ਕੁਝ ਕੁ ਧਨ ਗੁਰੂ ਕੇ ਖਜ਼ਾਨੇ ਵਿੱਚ ਲਿਜਾ ਕੇ ਪਾ ਦਿੱਤਾ ਹੈ। ਦੇਵ ਨੇਤ ਨਾਲ ਜਦੋਂ ਸਿੱਖ ਨੂੰ ਸਮਾਂ ਮਿਲਿਆ, ਉਸੇ ਸਿੱਖ ਨੂੰ ਜਿਸ ਨੇ ਚੂੜਾ ਭੇਟਾ ਕੀਤਾ ਸੀ, ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਇਆ। ਆ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੇ, ਮਸੰਦ ਚੇਤੇ ਨੂੰ ਪਤਾ ਲੱਗਾ ਕਿ ਜਿਸ ਦੇ ਪਾਸੋਂ ਚੂੜਾ ਲੈ ਕੇ ਆਪਣੇ ਕੋਲ ਪਦਾਰਥ ਦਾ ਲੋਭ ਕਰਕੇ ਮੈਂ ਰੱਖਿਆ, ਉਹ ਸਿੱਖ ਆ ਪਹੁੰਚਿਆ। ਉਸ ਵੇਲੇ ਛਲ ਰਚਿਆ ਔਰ ਪਹਿਰੇ 'ਤੇ ਜੋ ਪਹਿਰੇਦਾਰ ਸਿੱਖ ਦਰਬਾਰ 'ਚ ਹੀ ਰਹਿੰਦਾ ਹੈ, ਉਸ ਨੂੰ ਕੁਝ ਕੁ ਧਨ ਦੇ ਕੇ ਆਪਣੇ ਪੱਖ ਵਿੱਚ ਕੀਤਾ ਹੈ। ਕਈ ਝੂਠੀਆਂ ਗੱਲਾਂ ਕਰਕੇ ਸਮਝਾਇਆ ਕਿ ਉਸ ਸਿੱਖ ਨੂੰ ਇਸ ਵਾਸਤੇ ਸਤਿਗੁਰਾਂ ਕੋਲ ਨਹੀਂ ਜਾਣ ਦੇਣਾ ਕਿ ਉਹ ਐਵੇਂ ਮਹਾਰਾਜ ਸਾਹਿਬ ਜੀ ਦੇ ਪਾਸ ਕੋਈ ਪਦਾਰਥ ਮੰਗਦਾ ਹੈ, ਸਤਿਗੁਰਾਂ ਨੂੰ ਅਕਾਉਂਦਾ ਹੈ। ਐਵੇਂ ਕਹਿ ਕੇ ਉਸਨੂੰ ਸਮਝਾ ਦਿੱਤਾ ਹੈ। ਸਿੱਖ ਜਦੋਂ ਵੀ ਮਹਾਰਾਜ ਦੇ ਪਾਸ ਦਰਸ਼ਨ ਕਰਨ ਜਾਣ ਲੱਗਦਾ ਹੈ ਤਾਂ ਉਹ ਦਰਬਾਰ 'ਚ ਹੀ ਰੋਕ ਦਿੰਦਾ ਹੈ। ਕਈ ਦਿਨ ਕੋਸ਼ਿਸ਼ ਕੀਤੀ ਹੈ ਪਰ ਗੁਰੂ ਕੇ ਦਰਸ਼ਨ ਨਾ ਪ੍ਰਾਪਤ ਹੋਏ, ਫਿਰ ਉੱਥੋਂ ਚੱਲ ਕੇ ਬਾਹਰ ਕਿਸੇ ਇਕਾਂਤ ਥਾਂ 'ਤੇ ਰੁੱਖ ਹੇਠਾਂ ਬੈਠ ਗਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਸਿਮਰਦਾ ਹੈ, ਮਨ ਹੀ ਮਨ ਬੇਨਤੀਆਂ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਥੋਂ ਜੋ ਅਵਗਿਆ ਹੋਈ ਹੈ ਕਿਰਪਾ ਕਰਕੇ ਮਾਫ ਕਰ ਦਿਓ, ਬਖਸ਼ ਲਓ, ਜਾਂ ਤਾਂ ਮੈਨੂੰ ਸਮਝਾ ਦਿਓ, ਸੋਝੀ ਪਾ ਦਿਓ ਕਿ ਆਪ ਜੀ ਦੀ ਨਿਰਾਦਰੀ ਕੀ ਹੋਈ ਹੈ। ਮੈਨੂੰ ਕੁਝ ਸਮਝ ਨਹੀਂ ਆ ਰਹੀ, ਫਿਰ ਵੀ ਮੈਂ ਸਮਝਾਂਗਾ ਕਿ ਮੈਥੋਂ ਆਹ ਭੁੱਲ ਹੋਈ, ਇਸ ਲਈ ਸਤਿਗੁਰੂ ਜੀ ਦਰਸ਼ਨ ਨਹੀਂ ਦਿੰਦੇ। ਮਨ ਹੀ ਮਨ ਬੇਨਤੀਆਂ ਕੀਤੀਆਂ। ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਸਿੱਖ ਬਾਰੇ, ਪ੍ਰਸੰਨ ਹੋ ਕੇ ਆਪਣਾ ਸਿੱਖ ਉਸ ਸਿੱਖ ਨੂੰ ਸੱਦਣ ਵਾਸਤੇ ਭੇਜਿਆ। ਚੱਲ ਕੇ ਜਦੋਂ ਦਰਵਾਨਚੀ ਪਾਸ ਆਇਆ, ਦਰਵਾਨਚੀ ਨੇ ਕਿਹਾ ਇਸ ਨੂੰ ਅੰਦਰ ਨਹੀਂ ਜਾਣ ਦੇਣਾ। ਸੱਦਣ ਵਾਲੇ ਸਿੱਖ ਨੇ ਕਿਹਾ ਹੈ ਕਿ ਜਦੋਂ ਸਤਿਗੁਰੂ ਜੀ ਨੇ ਆਪਣੇ ਕੋਲ ਸੱਦਿਆ, ਤੂੰ ਕੌਣ ਹੋਇਆ ਰੋਕਣ ਵਾਲਾ, ਨਾ ਰੋਕ ਸਕਿਆ। ਸਿੱਖ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚਿਆ ਹੈ। ਕਵੀ ਜੀ ਨੇ ਦੱਸਿਆ ਹੈ ਕਿਵੇਂ ਸਿੱਖ ਮਹਾਰਾਜ ਸਾਹਿਬ ਜੀ ਦੇ ਪਾਸ ਆਇਆ। ਜਾਣੋ ਕਿ ਜੋ ਮਸੰਦਾਂ ਦੀ ਖੇਤੀ ਸੀ, ਛਲ ਕਪਟ ਨਾਲ ਗੁਰੂ ਘਰ ਦਾ ਧਨ ਆਪਣੇ ਪਾਸ ਰੱਖਣ ਦੀ ਹਰੀ ਭਰੀ, ਉਸ ਨੂੰ ਲਿਤਾੜਨ ਵਾਸਤੇ ਸਿੱਖ ਗੜਿਆਂ ਦਾ ਬੱਦਲ ਰੂਪ ਬਣ ਕੇ ਪਹੁੰਚਿਆ ਹੈ। ਜਿਸ ਪ੍ਰਕਾਰ ਅੱਗੇ ਕਥਾ ਆ ਰਹੀ, ਪ੍ਰੇਮ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਿੱਖ ਪ੍ਰਵੇਸ਼ਿਓ ਅੰਤਰੇ।
ਉਹ ਸਿੱਖ ਚੱਲ ਕੇ ਮਹਾਰਾਜ ਸਾਹਿਬ ਜੀ ਦੇ ਦਰਬਾਰ ਵਿੱਚ ਆਣ ਅੰਦਰ ਪ੍ਰਵੇਸ਼ ਹੋਇਆ।
ਪ੍ਰੇਮ ਨਿਰੰਤਰ ਤਹਾਰ,
ਜਿਸ ਨੇ ਇੱਕ ਰਸ ਹਿਰਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰੇਮ ਧਾਰਿਆ ਹੋਇਆ।
ਕਲਗੀਧਰ ਦਰਸਿਓ ਤਬ ਹੈ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉਸ ਸਿੱਖ ਨੇ ਦਰਸ਼ਨ ਕੀਤੇ।
ਲਖ ਸਭ ਜਗ ਕਰਤਾਰ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਗਤ ਦੇ ਪਰਮੇਸ਼ਰ ਦਾ ਸਰੂਪ, ਜਗਤ ਮਾਲਕ ਦਾ ਜਾਣ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ।
ਚੌਪਈ ਪਾਰ ਬ੍ਰਹਮ ਕੀ ਮੂਰਤ ਜੋਤ,
ਤੇ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਕਰਦਾ ਹੈ ਸਿੱਖ ਕਿ ਪਾਰ ਬ੍ਰਹਮ ਦਾ ਹੀ ਸਰੂਪ ਹਨ। ਪਾਰ ਬ੍ਰਹਮ ਪਰਮੇਸ਼ਰ ਦੀ ਜੋਤ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ, ਗੁਰਤਾਗਦੀ ਦੇ ਮਾਲਕ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ।
ਲਖ ਕਰ ਸਿੱਖ ਕੇ ਪ੍ਰੇਮ ਉਦੋਤ,
ਤੇ ਇਸ ਪ੍ਰਕਾਰ ਦਾ ਪ੍ਰੇਮ ਹਿਰਦੇ ਵਿੱਚ ਸਿੱਖ ਦੇ ਮਨ ਅੰਦਰ ਪ੍ਰਗਟ ਹੋ ਰਿਹਾ ਹੈ। ਇਹ ਜਾਣ ਕੇ ਸਤਿਗੁਰਾਂ
ਪਰਿਓ ਚਰਨ ਪਰ ਬੰਦਨ ਕੀਨ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਬਹੁਤ ਪ੍ਰੇਮ ਸਹਿਤ ਹੈ ਇਹ। ਚੱਲ ਕੇ ਆਇਆ ਸਿੱਖ, ਚਰਨੀ ਢਹਿ ਪਿਆ ਏ, ਨਮਸਕਾਰ ਕਰਦਾ ਹੈ।
ਪੁਨ ਸਨਮੁਖ ਬੈਠਿਓ ਸੁਖਲੀਨ,
ਤੇ ਫਿਰ ਸਨਮੁਖ ਸਾਹਮਣੇ ਬੈਠ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸੁਖ ਪਾਇਆ।
ਕਿਰਪਾ ਤਹਾਰ ਗੁਰ ਮ੍ਰਿਦੁਲ ਅਲਾਇਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕੋਮਲ ਬਚਨ ਸੁਣਾਉਣ ਲੱਗੇ ਹਨ।
ਹੇ ਪ੍ਰਿਯ ਸਿੱਖ ਹਮ ਹਿਤ ਕਿਆ ਲਿਆਇਓ,
ਸਤਿਗੁਰੂ ਜੀ ਬਚਨ ਆਖਦੇ ਨੇ, ਹੇ ਪਿਆਰੇ ਸਿੱਖ ਸਾਡੇ ਵਾਸਤੇ ਕੀ ਲੈ ਕੇ ਆਇਆ।
ਸੁਨਤ ਹਾਥ ਜੋੜੇ ਤਬ ਕਹਿਓ,
ਸੁਣ ਕੇ ਦੋਵੇਂ ਹੱਥ ਜੋੜ ਕੇ ਸਿੱਖ ਬੇਨਤੀ ਕਰਦਾ ਹੈ।
ਅਦਭੁਤ ਚੂਰਾ ਮੈਂ ਕਿਤ ਲਹਿਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਬਹੁਤ ਅਸਚਰਜ ਸੁੰਦਰ ਚੂੜਾ ਕਿਤਿਓ ਮੈਨੂੰ ਪ੍ਰਾਪਤ ਹੋਇਆ ਸੀ।
ਲਾਇਕ ਜਾਨ ਆਪ ਕੇ ਘਰ ਕੀ,
ਆਪ ਜੀ ਦੇ ਘਰ ਦੀ ਸੇਵਾ ਦੇ ਯੋਗ ਜਾਣ ਕਰਕੇ।
ਪ੍ਰਥਮ ਪਠਿਓ ਮੈਂ ਪ੍ਰੀਤੀ ਉਰ ਕੀ,
ਹੁਣ ਤਾਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਸ ਲਿਆਂਦਾ ਆਪਣੇ ਹਿਰਦੇ ਦੇ ਪ੍ਰੇਮ ਨਾਲ। ਪਹਿਲਾਂ ਜਦੋਂ ਮਹਾਰਾਜ ਸਾਹਿਬ ਜੀ ਆਪ ਜੀ ਦਾ ਮਸੰਦ ਸੇਵਕ ਆਪ ਜੀ ਦੇ ਘਰ ਵੱਲੋਂ ਗਿਆ ਸੀ ਉਗਰਾਹੀ ਕਰਨ ਵਾਸਤੇ, ਉਸ ਦੇ ਹੱਥ ਆਪ ਜੀ ਦੇ ਪਾਸ ਭੇਜ ਚੁੱਕਾ ਹਾਂ।
ਗੁਰ ਕੁਦਰਤ ਤੇ ਮਮ ਕਰ ਆਇਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਸ਼ਕਤੀ ਦੁਆਰਾ ਹੀ ਉਹ ਚੂੜਾ ਮੈਨੂੰ ਪ੍ਰਾਪਤ ਹੋਇਆ ਸੀ।
ਰੁਚਰ ਜਰਾਓ ਜਰਿਓ ਦਿਪਤਾਇਓ,
ਸੁੰਦਰ ਹੀਰੇ ਜੜਾਊਆਂ ਦੇ ਸਹਿਤ ਜੜਤ ਉਹ ਬਹੁਤ ਸੁੰਦਰ ਪ੍ਰਕਾਸ਼ਦਾ ਸੀ।
ਜਬਰ ਜਵਾਹਰ ਜਿਸ ਪਰ ਜਰੇ,
ਜਿਸ ਵਿੱਚ ਬਹੁਤ ਸ੍ਰੇਸ਼ਟ ਜਗ ਮਗਾਉਂਦੇ ਹੋਏ ਜਵਾਹਰ ਜੜੇ ਹੋਏ ਨੇ।
ਕਿਸ ਕਾਰੀਗਰ ਨੇ ਸ਼ੁਭ ਕਰੇ,
ਤੇ ਕਿਸੇ ਕਾਰੀਗਰ ਨੇ ਬੜਾ ਸੁੰਦਰ ਉਹ ਚੂੜਾ ਤਿਆਰ ਕੀਤਾ।
ਅਬ ਮਨ ਦਰਸ਼ਨ ਕੋ ਲਲਚਾਵਾ,
ਇਹ ਹੁਣ ਮੇਰਾ ਮਨ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਲੁਭਾਏ ਮਨ ਹੋਇਆ।
ਰਹਿਓ ਨਾ ਗਇਓ ਆਪ ਚਲ ਆਵਾ,
ਇਹ ਆਪ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਮੈਥੋਂ ਰਿਹਾ ਨਹੀਂ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਪ ਹੀ ਚੱਲ ਕੇ ਆ ਗਿਆ ਹਾਂ।
ਸ਼੍ਰੀ ਗੁਰ ਕਹਿਓ ਨਾ ਹਮਨੇ ਹੇਰਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਤੋਂ ਸੁਣ ਕੇ ਆਖਦੇ ਨੇ ਕਿ ਭਾਈ ਸਿੱਖਾ, ਉਹ ਚੂੜਾ ਜੋ ਤੁਹਾਂ ਭੇਜਿਆ ਏ ਸਾਡੇ ਪਾਸ, ਅਸੀਂ ਤਾਂ ਵੇਖਿਆ ਨਹੀਂ ਕਿਤੇ।
ਹੁਤੋ ਵਿਭੂਖਣ ਪਠਿਓ ਜੋ ਤੇਰਾ,
ਜੋ ਤੇਰੇ ਵੱਲੋਂ ਭੇਜਿਆ ਹੋਇਆ ਸੀ ਗਹਿਣਾ।
ਕਿਸ ਕੋ ਦਿਓ ਬਤਾਵਨ ਕਰੀਏ,
ਉਸਦਾ ਨਾਮ ਵੀ ਦੱਸ ਦੇ ਕਿਸ ਮਸੰਦ ਨੂੰ ਤੂੰ ਦਿੱਤਾ ਹੈ।
ਨਹੀਂ ਦੁਰਾਵਨ ਤਿਸ ਹੈ ਵਿਚਾਰੀਏ ਹੈ,
ਵਿਚਾਰ ਕੇ ਉਸਦਾ ਨਾਮ ਨਾ ਛੁਪਾ ਸਾਡੇ ਪਾਸ ਪ੍ਰਗਟ ਕਰਦੇ ਉਸ ਮਸੰਦ ਦਾ ਨਾਮ।
ਮਹਾਰਾਜ ਜੀ ਮਹਾ ਮਸੰਦ,
ਸਤਿਗੁਰੂ ਜੀ ਤੋਂ ਸੁਣ ਕੇ ਸਿੱਖ ਦੱਸਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵੱਡਾ ਮਸੰਦ ਹੈ ਉਹ ਆਪ ਜੀ ਦੇ ਘਰ ਦਾ।
ਜੋ ਗੁਰ ਕਾਰ ਲੇਤ ਹੈ ਬ੍ਰਿੰਦ,
ਇਹ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰਦਾ ਹੈ ਬਹੁਤ ਸਾਰੀਆਂ ਸੰਗਤਾਂ ਪਾਸੋਂ। ਜੋ
ਚੇਤੋ ਨਾਮ ਮੋਟ ਤਨ ਜਾਹੀ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਉਸਦਾ ਚੇਤੋ ਹੈ ਅਤੇ ਬਹੁਤ ਮੋਟਾ ਭਾਰਾ ਸਰੀਰ ਹੈ ਉਸਦਾ।
ਮੈਂ ਸੰਭਾਰ ਦੀਨਸ ਤੇ ਸਪਾਹੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪਾਸ ਸੰਭਾਲ ਕਰਕੇ ਮੈਂ ਦੇ ਦਿੱਤਾ ਸੀ ਤੁਹਾਡੇ ਪਾਸ ਅਰਪਣ ਕਰਨ ਲਈ।
ਲੈ ਸੰਗਤ ਤੇ ਬ੍ਰਿੰਦ ਅਕੋਰ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਵੀ ਸੰਗਤਾਂ ਪਾਸੋਂ ਬਹੁਤੀਆਂ ਭੇਟਾਵਾਂ ਇਕੱਠੀਆਂ ਕਰਕੇ ਉਸਨੇ ਲਿਆਂਦੀਆਂ।
ਗ੍ਰਹਿਣ ਕਰੇ ਆਇਓ ਤੁਮ ਔਰ,
ਇਕੱਤਰ ਕਰਕੇ ਆਪ ਜੀ ਵੱਲ ਨੂੰ ਚੱਲ ਕੇ ਆ ਗਿਆ ਸੀ ਉਹ ਮਸੰਦ।
ਜਿਮਨਹਿ ਜਾਣਹਿ ਸਭ ਕਿਛੁ ਜਾਣੈ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਸਿੱਖ ਪਾਸੋਂ। ਸਭ ਕੁਝ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਵੇਂ ਵਚਨ ਆਖਣ ਲੱਗੇ ਨੇ, ਜਾਣੋ ਕਿ ਜਿਵੇਂ ਕੁਛ ਵੀ ਜਾਣਦੇ ਨਾ ਹੋਣ।
ਸਿੱਖ ਭੇਜਿਓ ਚੇਤੋ ਇਤ ਆਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਸਿੱਖ ਨੂੰ ਚੇਤੋ ਮਸੰਦ ਦੇ ਘਰ ਭੇਜਿਆ ਹੈ ਕਿ ਜਾ ਚੇਤੋ ਮਸੰਦ ਨੂੰ ਸੱਦ ਕੇ ਲਿਆ।
ਬੈਠੇ ਹੋ ਤੋ ਨਿਕੇਤ ਮਜਹਰੇ,
ਇਹ ਸਤਿਗੁਰਾਂ ਵੱਲੋਂ ਭੇਜਿਆ ਹੋਇਆ ਸਿੱਖ ਗਿਆ ਜਿੱਥੇ ਆਪਣੇ ਘਰ ਵਿੱਚ ਮਸੰਦ ਚੇਤੋ ਬੈਠਾ ਹੋਇਆ।
ਕਹਿਓ ਚਲੋ ਸਤਿਗੁਰੂ ਹਕਾਰੇ,
ਸਿੱਖ ਨੇ ਜਾ ਕੇ ਮਸੰਦ ਨੂੰ ਕਿਹਾ ਹੈ ਚੱਲਣਾ ਕਰੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਆਪਣੇ ਪਾਸ ਸੱਦ ਰਹੇ ਨੇ।
ਸੁਣਤ ਸਚਿੰਤ ਉੱਠਿਓ ਤਤਕਾਲ,
ਸੁਣ ਕੇ ਬਹੁਤ ਚਿੰਤਾਤੁਰ ਹੋਇਆ ਚੇਤੋ ਮਸੰਦ, ਉਸੇ ਵੇਲੇ ਸਤਿਗੁਰਾਂ ਵੱਲ ਜਾਣ ਵਾਸਤੇ ਉੱਠਿਆ।
ਸਿੱਖ ਕੇ ਸੰਗ ਗੁਰੂ ਢਿੱਗ ਚੱਲ,
ਤੇ ਉਸ ਸਿੱਖ ਦੇ ਨਾਲ ਚੱਲ ਕੇ ਮਹਾਰਾਜ ਸਾਹਿਬ ਜੀ ਦੇ ਵੱਲ ਨੂੰ ਜਾ ਰਿਹਾ ਹੈ।
ਜਾਏ ਪ੍ਰਭੂ ਕੇ ਖਰੋ ਅਗਾਰੀ,
ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਾਹਮਣੇ ਖੜਾ ਹੋਇਆ।
ਗੁਰ ਆਸ਼ੈ ਲਖ ਸਿੱਖ ਉਚਾਰੀ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਿਆਲ ਉਸ ਸਿੱਖ ਨੇ ਸਮਝਿਆ ਜਿਸਨੇ ਚੂੜਾ ਭੇਟਾ ਕੀਤਾ ਹੋਇਆ ਸੀ, ਇਵੇਂ ਸਮਝ ਕਰਕੇ ਕਹਿਣ ਲੱਗਾ।
ਸੁਣ ਭਾਈ ਮੈਂ ਚੂੜਾ ਦੀਨਾ,
ਮਸੰਦ ਚੇਤੋ ਨੂੰ ਆਇਆ ਵੇਖ ਕੇ ਉਹ ਸਿੱਖ ਕਹਿੰਦਾ ਹੈ, ਐ ਭਾਈ ਸੁਣ, ਜਿਹੜਾ ਚੂੜਾ ਮੈਂ ਤੇਰੇ ਹੱਥ ਵਿੱਚ ਦਿੱਤਾ ਸੀ ਸਤਿਗੁਰੂ ਜੀ ਦੇ ਹਜ਼ੂਰ ਅਰਪਣ ਲਈ।
ਗੁਰ ਘਰ ਹਿਤ ਸਮਝਾਵਨ ਕੀਨਾ,
ਤੇ ਗੁਰੂ ਘਰ ਵਿੱਚ ਪਹੁੰਚਾਉਣ ਵਾਸਤੇ ਤੈਨੂੰ ਮੈਂ ਸਮਝਾਇਆ ਸੀ ਦੇਣ ਲੱਗਿਆ।
ਆਨਿਓ ਗੁਰੂ ਕਾਰ ਕੇ ਸਾਥ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਗਰਾਹੀ ਵਾਲੀ ਕਾਰ ਭੇਟਾ ਦੇ ਸਮੇਤ ਚੂੜਾ ਤੂੰ ਲਿਆਂਦਾ ਹੈ।
ਅਰਪਣ ਕਰਿਓ ਕਿ ਨਹਿ ਢਿੱਗ ਨਾਥ,
ਮਾਲਕ ਸਤਿਗੁਰਾਂ ਦੇ ਪਾਸ ਲਿਆ ਕੇ ਅਰਪਿਆ ਕਿ ਨਹੀਂ ਹਾਲੇ।
ਇਨਹਿ ਨਿਹਾਰਨ ਕਿਉਂ ਨਾ ਕੀਨਾ,
ਸਤਿਗੁਰੂ ਮਹਾਰਾਜ ਸਾਹਿਬਾਂ ਜੀ ਨੇ ਤਾਂ ਕਿਸੇ ਤਰ੍ਹਾਂ ਵੀ ਉਸ ਚੂੜੇ ਨੂੰ ਦੇਖਿਆ ਵੀ ਨਹੀਂ ਹੈ।
ਸੋ ਤੈਂ ਆਨ ਕਹੋ ਕਿਸ ਦੀਨਾ,
ਦੱਸ ਭਾਈ ਉਹ ਕਿਸ ਨੂੰ ਦਿੱਤਾ ਸੀ ਤੂੰ ਲਿਆ ਕੇ।
ਕਿਸ ਕਾਰਨ ਤੇ ਦਿਓ ਜੇ ਨਹਿ ਤਬ,
ਇਹ ਤਦੋਂ ਜੇਕਰ ਕਿਸੇ ਕਾਰਨ ਕਰਕੇ ਨਹੀਂ ਸੀ ਤੂੰ ਦਿੱਤਾ।
ਆਨ ਅਰਪਨਾ ਕਰੀਏ ਹੈ ਸੋ ਅਬ,
ਤਾਂ ਫਿਰ ਉਹ ਚੂੜਾ ਮੇਰੇ ਵੱਲੋਂ ਦਿੱਤਾ ਹੋਇਆ ਲਿਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਰਪਣ ਕਰ ਦਿਓ।
ਗੁਰ ਮਾਇਆ ਚੇਤੋ ਬਿਰਮਾਇਓ,
ਇਸ ਤਰ੍ਹਾਂ ਸਿੱਖ ਪਾਸੋਂ ਜਦੋਂ ਸੁਣਿਆ ਹੈ ਤੇ ਜਿਸ ਚੇਤੋ ਮਸੰਦ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਰਤਾਈ ਹੋਈ ਮਾਇਆ ਨੇ ਭਰਮਾਇਆ ਹੋਇਆ।
ਲੋਭ ਲਹਿਰ ਮਹਿ ਗੋਤਾ ਖਾਇਓ,
ਤੇ ਕਵੀ ਜੀ ਦੱਸਦੇ ਹੈ ਕਿ ਜਿਸ ਨੇ ਧਨ ਦੇ ਲੋਭ ਦੀ ਲਹਿਰ ਵਿੱਚ ਗੋਤਾ ਖਾਧਾ ਹੋਇਆ ਡੁੱਬ ਰਿਹਾ ਏ,
ਜਿਸ ਨੇ ਵੱਡੇ ਵੱਡੇ ਡਹਿਕਾਏ
ਤੇ ਕਿਉਂ ਨਾ ਭਰਮਦਾ, ਕਿਉਂਕਿ ਜਿਸ ਮਾਇਆ ਨੇ ਵੱਡੇ ਵੱਡੇ ਜਿਹੜੇ ਹੰਕਾਰੀ ਆ ਨਾ ਮਾਇਆ ਧਾਰੀ ਉਹ ਪਰਮਾਸ਼ ਛੱਡੇ ਹਨ।
ਕਿਆ ਬਪੁਰਾ ਚੇਤੋ ਠਹਿਰਾਏ,
ਚੇਤੋ ਮਸੰਦ ਵਿਚਾਰਾ ਮਾਇਆ ਦੇ ਵੱਲੋਂ ਭਰਮਣ ਤੋਂ ਕਿਵੇਂ ਰਹਿ ਸਕਦਾ ਸੀ, ਕਿਉਂਕਿ ਭਰਮਦਾ ਤਾਂ ਨਾ ਭਰਮਦਾ ਜੇਕਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਭੈ ਵਿੱਚ ਰਹਿੰਦਾ ਹੁੰਦਾ, ਸਤਿਗੁਰਾਂ ਦੇ ਉੱਪਰ ਸ਼ਰਧਾ ਹੁੰਦੀ, ਭਾਵਨਾ ਹੁੰਦੀ। ਭਰਮਿਆ ਵੀ ਇਸੇ ਕਰਕੇ ਹੈ ਕਿ ਲੁਕਾ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਭੇਟਾਵਾਂ ਆਪਣੇ ਕੋਲ ਰੱਖਦਾ ਰਿਹਾ ਇਸ ਭੁਲੇਖੇ ਵਿੱਚ ਕਿ ਕੀ ਪਤਾ ਲੱਗਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ ਅੰਤਰਜਾਮੀ ਹੋਣ ਦੀ ਵੀ ਭਾਵਨਾ ਨਹੀਂ ਹੈ, ਸਮਰੱਥ ਹੋਣ ਦੀ। ਇਸ ਕਰਕੇ ਇਸ ਦਾ ਚਿੱਤ ਭਰਮਿਆ ਨਹੀਂ, ਇਹ ਭਰਮਣ ਤੋਂ ਬਿਨਾਂ ਰਹਿ ਸਕਿਆ।
ਨਟ ਕਰ ਕਹਿਣ ਲੱਗਿਓ ਮੁਖ ਕੂਰ,
ਤੇ ਬਹੁਤ ਹੀ ਜੋ ਬਹਾਨਾ ਜਿਹਾ ਘੜ ਕਰਕੇ ਮੁੱਕਰ ਕੇ ਮੁੱਖ ਤੋਂ ਝੂਠੇ ਬੋਲ ਸੁਣਾਉਣ ਲੱਗਾ ਚੇਤੋ ਮਸੰਦ।
ਮੂਰਖ ਕਰਹਿ ਨ ਤਰਾਸ ਹਜ਼ੂਰ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਹੀ ਉਸ ਚੂੜਾ ਭੇਟਾ ਕਰਨ ਵਾਲੇ ਸਿੱਖ ਨੂੰ ਇਹ ਕਹਿੰਦਾ ਏ, ਆਖਦਾ ਏ ਕਿ ਐ ਮੂਰਖਾ, ਤੂੰ ਮਹਾਰਾਜ ਸਾਹਿਬ ਜੀ ਦੇ ਪਾਸ ਵੀ ਭੈ ਨਹੀਂ ਕਰਦਾ ਹੈ।
ਭੋ ਸਿੱਖ ਤੂੰ ਭੋਰਾ ਮਤ ਹੌਰਾ,
ਐ ਸਿੱਖਾ ਤੂੰ ਭੋਲਾ ਹੈ ਮਤ ਦਾ ਹੌਲਾ ਹੈ, ਇਵੇਂ ਚੇਤੋ ਮਸੰਦ ਸਿੱਖ ਨੂੰ ਆਖਦਾ ਏ।
ਬਿਸਰੇ ਹੋਏ ਦੀਨ ਕਿਸ ਔਰਾ,
ਤੇ ਤੂੰ ਤਾਂ ਕਿਸੇ ਹੋਰ ਨੂੰ ਦੇ ਦਿੱਤਾ ਹੋਵੇਗਾ, ਤੈਨੂੰ ਭੁੱਲ ਗਿਆ ਹੋਣਾ ਹੈ, ਐਵੇਂ ਮੇਰਾ ਨਾਂ ਲਗਾਈ ਜਾਂਦਾ ਹੈ।
ਸਿਮਰਨ ਕਰ ਦੀਨੋ ਕਿਸ ਹੱਥ,
ਸਿੱਖਾ ਚੇਤਾ ਕਰ ਕਿਸ ਦੇ ਹੱਥ ਵਿੱਚ ਉਹ ਚੂੜਾ ਤੂੰ ਦਿੱਤਾ ਸੀ।
ਮਹਾਮੇਲ ਹੋ ਤੋ ਜਿਹ ਸਾਥ,
ਜਿਸ ਕਿਸੇ ਨਾਲ ਤੇਰਾ ਬਹੁਤਾ ਮੇਲ ਮਿਲਾਪ ਹੋਵੇਗਾ ਉਸ ਨੂੰ ਤੂੰ ਚੂੜਾ ਦਿੱਤਾ ਹੋਣਾ ਹੈ।
ਸੁਣ ਕਲ ਗੀਤ ਹਰ ਮ੍ਰਿਦੁਲ ਉਚਾਰੇ,
ਤੇ ਚੇਤੋ ਮਸੰਦ ਦੇ ਸਿੱਖ ਨੂੰ ਕਹੇ ਹੋਏ ਬੋਲ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਮਲ ਬਚਨ ਸੁਣਾਉਂਦੇ ਨੇ।
ਭੋ ਚੇਤੋ ਤੂੰ ਸਤਿਗੁਰ ਪਿਆਰੇ,
ਐ ਚੇਤੋ ਮਸੰਦ ਤੂੰ ਪਿਆਰੇ ਸਤਿਗੁਰਾਂ ਦੇ ਸਿੱਖ ਨੂੰ ਕਿਉਂ ਭਰਮਾਉਂਦਾ ਹੈ।
ਸਿੱਖ ਨੇ ਕੀਨ ਭਾਵਨਾ ਜੋਏ,
ਸਤਿਗੁਰਾਂ ਦੇ ਪਿਆਰੇ ਸਿੱਖ ਨੇ ਜਿਹੜੀ ਭਾਵਨਾ ਕੀਤੀ ਸੀ,
ਮੁਝ ਸੋ ਦੇਹੋ ਪੂਰੀ ਇਹ ਸੋਏ,
ਤੇ ਜਿਸ ਭਾਵਨਾ ਦੇ ਨਾਲ ਉਹ ਕੀਮਤੀ ਚੂੜਾ ਤੈਨੂੰ ਅਰਪਿਆ ਹੋਇਆ ਉਹ ਸਾਨੂੰ ਦੇ ਦੇ। ਸਿੱਖ ਦੀ ਜੋ ਚਿੱਤ ਦੀ ਬਹੁਤ ਸ਼ਰਧਾ ਭਾਵਨਾ ਹੈ, ਚੂੜਾ ਸਾਡੇ ਪਾਸ ਅਰਪਣ ਕਰਕੇ ਪੂਰੀ ਕਰ ਦੇ।
ਲੀਜਹਿ ਫਿਰ ਇੱਕ ਦੋਏ ਦਿਨ ਮਾਹੀ,
ਤੇ ਫਿਰ ਤੂੰ ਇੱਕ ਦੋ ਦਿਨਾਂ ਦੇ ਵਿੱਚ ਬਾਅਦ ਵਿੱਚ ਸਾਥੋਂ ਲੈ ਲਵੀਂ।
ਦੇਖ ਰੱਖ ਹੈ ਤੁਝ ਤੇ ਹਮ ਨਾਹੀ,
ਤੇਰੇ ਕੋਲੋਂ ਲੈ ਕੇ ਅਤੇ ਕੁਝ ਕੁ ਦਿਨ ਆਪਣੇ ਪਾਸ ਸਿੱਖ ਦੀ ਭਾਵਨਾ ਪੂਰੀ ਕਰਨ ਵਾਸਤੇ ਅਸੀਂ ਰੱਖਾਂਗੇ, ਅਤੇ ਦੇਖ ਕੇ ਤੈਨੂੰ ਵਾਪਸ ਕਰ ਦਿਆਂਗੇ, ਆਪਣੇ ਕੋਲ ਨਹੀਂ ਰੱਖਾਂਗੇ।
ਨਿਡਰ ਹੋਏ ਕਰ ਕੋਪ ਉਚਾਰਿਓ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਸੁਣ ਕੇ ਚੇਤੋ ਮਸੰਦ ਸਤਿਗੁਰੂ ਜੀ ਦਾ ਭੈ ਆਪਣੇ ਮਨ ਤੋਂ ਵਿਸਾਰ ਕੇ ਬਹੁਤ ਕ੍ਰੋਧੀ ਹੋ ਕੇ ਕਹਿਣ ਲੱਗਾ,
ਇਹੋ ਤੋ ਸਾਕਤ ਗੁਰ ਕੋ ਮਾਰਿਓ।
ਸਤਿਗੁਰੂ ਜੀ ਦੇ ਸਾਹਮਣੇ ਚੇਤੋ ਮਸੰਦ ਕਹਿੰਦਾ ਹੈ, ਮਹਾਰਾਜ ਇਹ ਤਾਂ ਸਾਕਤ ਹੈ, ਇਹ ਗੁਰਾਂ ਦਾ ਮਾਰਿਆ ਹੋਇਆ ਹੈ ਸਿੱਖ।
ਆਏ ਹਜ਼ੂਰ ਕੂਰ ਬੜ ਕਹਿਓ,
ਤੁਹਾਡੇ ਪਾਸ ਆ ਕੇ ਇਸਨੇ ਬਹੁਤ ਝੂਠ ਬੋਲਿਆ।
ਸਮਝ ਬਿਨਾ ਗੁਰ ਸੱਚ ਕਹਿ ਗਹਿਓ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਇਸ ਬਾਰੇ ਸਮਝ ਨਹੀਂ ਹੈ, ਤੁਸੀਂ ਇਸ ਨੂੰ ਸੱਚਾ ਜਾਣਿਆ ਹੋਇਆ ਅਤੇ ਇਸ ਦੇ ਕਹੇ ਹੋਏ ਬੋਲ ਵੀ ਸੱਚੇ ਮੰਨੇ ਆ, ਅਤੇ ਇਸ ਦਾ ਕਿਹਾ ਮੰਨ ਕਰਕੇ ਤੁਸੀਂ ਮੈਨੂੰ ਝੂਠਾ ਸਾਬਤ ਕਰ ਰਹੇ ਹੋ।
ਸਿੱਖ ਬਪਰਾ ਕਿਆ ਇਸ ਕੋ ਭਾਖੋ,
ਅਤੇ ਇਹ ਵਿਚਾਰਾ ਸਿੱਖ ਹੈ। ਸੋਚੇ ਤੋਂ ਮਸੰਦ ਸਿੱਖ ਨੂੰ ਕੰਗਾਲ ਕਹਿੰਦਾ, ਆਖਦਾ ਹੈ ਕਿ ਇਹ ਵਿਚਾਰਾ ਗਰੀਬ ਸਿੱਖ ਆ, ਮਹਾਰਾਜ ਸੱਚੇ ਪਾਤਸ਼ਾਹ ਇਸਦਾ ਕਿਹਾ ਹੋਇਆ ਕੀ ਮੰਨੀ ਜਾਂਦੇ ਹੋ ਤੁਸੀਂ?
ਹਮ ਕੋ ਝੂਠ ਜਾਣ ਗੁਰ ਕਾਖੋ,
ਤੇ ਸਾਨੂੰ ਤਾਂ ਤੁਸੀਂ ਕੱਖ ਵਾਂਗ ਹੌਲੇ ਸਮਝਿਆ ਹੋਇਆ, ਸਾਨੂੰ ਝੂਠੇ ਮੰਨ ਲਿਆ ਹੈ।
ਲੱਖੋਂ ਲਿਆਵਹਿ ਦਰਬ ਅਗਾਰੀ।
ਆਖੋ ਸਾਡੇ ਉੱਪਰ ਤੁਸੀਂ ਬੀਰਸ ਪ੍ਰਗਟ ਕਰਦੇ ਹੋ, ਔਰ ਹੋਰ ਅਨੇਕਾਂ ਹੀ ਭੇਟਾਵਾਂ ਪਹਿਲਾਂ ਤੋਂ ਹੀ ਅਸੀਂ ਲਿਆਉਂਦੇ ਰਹੇ ਹਾਂ। ਲੱਖਾਂ ਰੁਪਇਆ ਧਨ ਤੁਹਾਡੇ ਪਾਸ ਲਿਆ ਕੇ ਅਸਾਂ ਦਿੱਤਾ।
ਹਮਰੀ ਸਭ ਦੇਸ਼ਨ ਪਤ ਪਹਰੀ।
ਸਾਡੀ ਤਾਂ ਸਾਰੇ ਦੇਸ਼ਾਂ ਦੀਆਂ ਸੰਗਤਾਂ ਵਿੱਚ ਬਹੁਤ ਇੱਜ਼ਤ ਬਣੀ ਹੋਈ ਹੈ ਮਸੰਦ ਹੋਣ ਕਰਕੇ।
ਜੋ ਨਾ ਦੇਤ ਸੋ ਪੇ ਪਿਖ ਦੇਵੈ।
ਅਸੀਂ ਏਡੇ ਸਿਆਣੇ ਹਾਂ ਅਤੇ ਸਾਡਾ ਤਾਂ ਬਹੁਤ ਪ੍ਰਭਾਵ ਹੈ ਦੂਰ ਦੁਰਾਡੇ ਵਾਲੀਆਂ, ਨੇੜੇ ਤੇੜੇ ਵਾਲੀਆਂ ਵੀ, ਔਰ ਦੂਰ ਦੇਸ਼ ਵਾਲੀਆਂ ਸੰਗਤਾਂ ਵਿੱਚ ਵੀ, ਕਿ ਜਿਹੜਾ ਵੀ ਕੋਈ ਹੋਰ ਕਿਸੇ ਆਮ ਮਸੰਦ ਨੂੰ ਧਨ ਦੀ ਭੇਟਾ ਨਹੀਂ ਨਾ ਅਰਪਦਾ, ਤਾਂ ਉਹ ਵੀ ਸਾਡਾ ਪ੍ਰਭਾਵ ਵੇਖ ਕੇ, ਸਾਨੂੰ ਬੜੇ ਸਿਆਣੇ ਦੇਖ ਕਰਕੇ ਸਾਥੋਂ ਪ੍ਰਭਾਵਿਤ ਹੋ ਕੇ ਉਹ ਵੀ ਭੇਟਾ ਦੇ ਦਿੰਦਾ ਹੈ।
ਆਗੈ ਧਰ ਸ਼ਰਧਾ ਗੁਰ ਸੇਵੈ।
ਅਤੇ ਅੱਗੇ ਭੇਟਾ ਰੱਖ ਕਰਕੇ, ਸ਼ਰਧਾ ਧਾਰ ਕਰਕੇ ਸਾਡੀ ਸੇਵਾ ਕਰਦੇ ਹਨ।
ਹਮ ਬਹੁਤੇ ਨਿਜ ਕਾਜ ਸੁਧਾਰੈ।
ਅਤੇ ਅਸੀਂ ਤਾਂ ਬਹੁਤ ਸਾਰੇ ਜਿਹੜੇ ਕਾਰਜ ਹਨ ਨਾ, ਉਹ ਅਸੀਂ ਆਪ ਸਵਾਰਦੇ ਹਾਂ ਗੁਰੂ ਘਰ ਦੇ।
ਨਹਿ ਕੀਮਤ ਔਰ ਗੁਰੂ ਵਿਚਾਰੈ।
ਅਤੇ ਤੁਸੀਂ ਤਾਂ ਜਿੰਨੇ ਅਸੀਂ ਕੰਮ ਸਵਾਰਦੇ ਹਾਂ ਨਾ ਤੁਹਾਡੇ ਘਰ ਦੇ, ਉਹਨਾਂ ਕਾਰਜਾਂ ਦੀ ਕੀਮਤ ਨਹੀਂ ਵਿਚਾਰਦੇ ਹੋ।
ਝੂਠ ਸੱਚ ਕੋ ਬਹੁ ਵਿਵਹਾਰ।
ਅਤੇ ਝੂਠ ਸੱਚ ਦੇ ਅਨੇਕ ਪ੍ਰਕਾਰ ਦੇ ਬਹੁਤ ਸਾਰੇ ਜੋ ਵਿਵਹਾਰ ਹਨ।
ਨਹਿ ਜਾਣੈ ਗੁਰ ਇਨ ਕੀ ਸਾਰ।
ਅਤੇ ਇਸ ਪ੍ਰਕਾਰ ਦੀਆਂ ਕਿੰਨੀਆਂ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਪੈਂਦੀਆਂ। ਚੇਤੋ ਮਸੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਦੱਸ ਰਿਹਾ ਕਿ ਕਈ ਵਾਰ ਨਹੀਂ ਝੂਠ ਸਾਨੂੰ ਬੋਲਣਾ ਪੈਂਦਾ ਹੈ। ਕਦੀ ਅਸੀਂ ਸੱਚ ਕਹਿੰਦੇ ਹਾਂ, ਕਦੀ ਅਸੀਂ ਝੂਠ ਕਹਿੰਦੇ ਹਾਂ। ਕਈ ਤਰ੍ਹਾਂ ਦੇ ਕਾਰਜ ਹੁੰਦੇ ਹਨ। ਤੁਹਾਨੂੰ ਸਾਡੇ ਸੁਭਾਅ ਦੀ, ਸਾਡੀ ਸਿਆਣਪ ਦੀ ਕਿਸੇ ਪ੍ਰਕਾਰ ਵੀ ਸਾਰ ਨਹੀਂ ਹੈ।
ਕਿਆ ਸਿੱਖ ਰੰਕ ਕੂਰ ਇਹੋ ਕਹੈ।
ਅਤੇ ਇਸ ਪ੍ਰਕਾਰ ਕਹਿੰਦਾ ਹੋਇਆ ਚੇਤੋ ਮਸੰਦ ਫਿਰ ਸਿੱਖ ਨੂੰ ਰੰਕ ਕਹਿੰਦਾ ਹੈ ਕਿ ਇਹ ਜੋ ਕੰਗਾਲ ਹੈ ਮਹਾਰਾਜ ਸੱਚੇ ਪਾਤਸ਼ਾਹ, ਇਹ ਤਾਂ ਤੁਹਾਡੇ ਪਾਸ ਝੂਠ ਦੱਸ ਰਿਹਾ ਹੈ।
ਹਮਕੋ ਤਸਕਰ ਸਮ ਗੁਰ ਲਹੈ।
ਅਤੇ ਸਤਿਗੁਰੂ ਜੀ, ਤੁਸੀਂ ਤਾਂ ਸਾਨੂੰ ਚੋਰਾਂ ਸਮਾਨ ਜਾਣ ਰਹੇ ਹੋ।
ਵਸਤ ਸੈਂਕੜੇ ਹਮ ਨਿਤ ਲਿਆਵੈ।
ਨਿਤ ਹੀ ਸੈਂਕੜੇ ਵਸਤੂਆਂ ਅਸੀਂ ਆਪ ਜੀ ਦੇ ਘਰ ਵਿਖੇ ਲਿਆਉਂਦੇ ਹਾਂ।
ਦਿਖਰਾਵਹਿ ਕੋ ਨਹੀਂ ਦਿਖਾਵਹਿ।
ਅਤੇ ਕਈ ਵਸਤੂਆਂ ਅਸੀਂ ਦਿਖਾਉਂਦੇ ਹਾਂ ਅਤੇ ਕਈ ਨਹੀਂ ਦਿਖਾਉਂਦੇ ਹਾਂ। ਤੁਸੀਂ ਕਹਿੰਦੇ ਹੋ ਕਿ ਚੂੜਾ ਸਾਨੂੰ ਕਿਉਂ ਨਹੀਂ ਲਿਆ ਕੇ ਦਿਖਾਇਆ। ਮਹਾਰਾਜ, ਸਭ ਚੀਜ਼ਾਂ ਤੁਹਾਨੂੰ ਲਿਆ ਕੇ ਦਿਖਾਉਣੀਆਂ ਸਨ। ਕਈ ਵਸਤੂਆਂ ਦਿਖਾਉਣੀਆਂ ਹੁੰਦੀਆਂ ਅਤੇ ਕਈ ਨਹੀਂ ਦਿਖਾਉਣੀਆਂ ਹੁੰਦੀਆਂ। ਜੋ ਬਹੁਤ ਸਾਰੀਆਂ ਜਿੰਨੀਆਂ ਵਸਤੂਆਂ ਹਨ, ਕਿ ਇਕੱਲੀ ਇਕੱਲੀ ਵਸਤੂ ਤੁਹਾਡੇ ਪਾਸ ਲਿਆ ਕੇ ਦਿਖਾਇਆ ਕਰੀਏ ਅਸੀਂ?
ਗੁਰੂ ਖਜ਼ਾਨੇ ਅਰਪਣ ਕਰੈ।
ਅਤੇ ਅਸੀਂ ਤਾਂ ਮਹਾਰਾਜ ਤੁਹਾਡੇ ਖਜ਼ਾਨੇ ਦੇ ਵਿੱਚ ਲਿਆ ਕੇ ਅਰਪ ਦਿੰਦੇ ਹਾਂ।
ਸਭ ਗੁਰ ਨਿਕਟ ਰੀਤ ਇਮ ਧਰੈ।
ਅਤੇ ਸਾਰੇ ਗੁਰੂ ਪਾਤਸ਼ਾਹਾਂ ਜੀ ਦੇ ਪਾਸ ਅਸੀਂ ਮਸੰਦ ਲੋਕ ਇਵੇਂ ਹੀ ਕਰਦੇ ਰਹੇ ਹਾਂ।
ਸੁਨ ਸਕੋਪ ਸਤਿਗੁਰੂ ਉਚਾਰੀ।
ਸੋ ਚੇਤੋ ਮਸੰਦ ਦੇ ਕਹੇ ਹੋਏ ਬਹੁਤ ਚਲਾਕੀ ਨਾਲ ਜੋ ਬੋਲ ਹਨ, ਇਹ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੀਰ ਰਸ ਦੇ ਸਹਿਤ ਬਚਨ ਸੁਣਾਉਣ ਲੱਗੇ ਹਨ।
ਲੋਭ ਲਹਿਰ ਚੇਤੋ ਮਤ ਮਾਰੀ।
ਚੇਤੋ ਮਸੰਦ, ਧਨ ਦੇ ਲੋਭ ਦੀ ਲਹਿਰ ਨੇ ਤੇਰੀ ਮਤ ਮਾਰ ਦਿੱਤੀ ਆ।
ਝੂਠ ਸਾਚ ਵਿਵਹਾਰ ਕਨਹਿਰੇ।
ਤੂੰ ਦੱਸਦਾ ਹੈ ਕਿ ਕਈ ਵਾਰਾਂ ਸਾਨੂੰ ਝੂਠ ਬੋਲਣਾ ਪੈਂਦਾ ਹੈ, ਕਦੀ ਕਦੀ ਸੱਚ ਵੀ ਬੋਲਦੇ ਹਾਂ। ਇਸ ਪ੍ਰਕਾਰ ਦੇ ਸੱਚ ਝੂਠ ਦੇ ਤੂੰ ਵਿਵਹਾਰ ਦੱਸਦਾ ਹੈ।
ਪਰਖਣ ਹੈ ਕਿ ਨਹੀਂ ਮਤ ਮੇਰੇ।
ਤੇ ਝੂਠ ਕੌਣ ਬੋਲਦਾ ਔਰ ਸੱਚ ਕੌਣ ਬੋਲਦਾ? ਚੇਤੋ ਮਸੰਦ, ਸਾਨੂੰ ਇਸ ਗੱਲ ਦੀ ਕੀ ਪਰਖ ਕਰਨੀ ਨਹੀਂ ਆਉਂਦੀ? ਦੱਸ।
ਸੋ ਅਬ ਸਗਰੀ ਤੋਹੇ ਦਿਖਾਵਹੁ।
ਅਤੇ ਜੇ ਤੈਨੂੰ ਇਵੇਂ ਦਾ ਸਮਝ ਆ ਨਾ, ਤੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਸੱਚ ਝੂਠ ਕਿਵੇਂ ਪ੍ਰਗਟ ਕਰਨਾ ਹੁੰਦਾ, ਉਹ ਅਸੀਂ ਹੁਣ ਤੈਨੂੰ ਪ੍ਰਗਟ ਕਰਕੇ ਦਿਖਾ ਦਿੰਦੇ ਹਾਂ।
ਕਰ ਕੀਮਤ ਕੋ ਫਲ ਪਹੁੰਚਾਵਹੋ।
ਅਤੇ ਜੋ ਸੱਚ ਝੂਠ ਦਾ ਨਿਸਤਾਰਾ ਕਰਕੇ ਨਾ, ਕੀਮਤ ਪ੍ਰਗਟ ਕਰਕੇ, ਅਤੇ ਉਸ ਤਰੀਕੇ ਨਾਲ ਫਿਰ ਤੇਰੀ ਕਰਨੀ ਦਾ ਫਲ ਤੈਨੂੰ ਦੇ ਦਿੰਦੇ ਹਾਂ।
ਜਥਾ ਭਾਵਨੀ ਤਿਉਂ ਫਲ ਪਾਵੈ।
ਅਤੇ ਜਿਸ ਪ੍ਰਕਾਰ ਦੀ ਭਾਵਨਾ ਹੋਵੇ ਕਿਸੇ ਦੀ, ਉਸੇ ਤਰ੍ਹਾਂ ਦਾ ਉਸਨੂੰ ਫਲ ਮਿਲ ਜਾਂਦਾ। ਜੇ ਸੱਚੀ ਸੁੱਚੀ ਭਾਵਨਾ ਹੋਵੇ ਤਾਂ ਉਸ ਨੂੰ ਸ਼ੁਭ ਸੁੱਖ ਆਨੰਦ ਫਲ ਪ੍ਰਾਪਤ ਹੁੰਦਾ ਹੈ। ਔਰ ਜਿਸ ਦੀ ਭਾਵਨਾ ਚੰਗੀ ਨਾ ਹੋਵੇ, ਜਿਸ ਤਰ੍ਹਾਂ ਦਾ ਤੈਨੂੰ ਫਲ ਮਿਲਦਾ ਹੈ, ਇਸ ਤਰ੍ਹਾਂ ਦਾ ਉਸ ਨੂੰ ਫਲ ਮਿਲ ਜਾਂਦਾ ਹੈ।
ਅਬ ਹਮ ਦੇਹੇ ਨਾ ਦੇਰ ਲਗਾਵੇ,
ਅਤੇ ਹੁਣ ਅਸੀਂ ਭਾਵਨਾ ਅਨੁਸਾਰ ਸਭ ਨੂੰ ਫਲ ਦੇਣਾ ਹੈ ਅਤੇ ਇਸ ਵਿੱਚ ਢਿੱਲ ਨਹੀਂ ਕਰਾਂਗੇ।
ਪੰਚ ਸਿੱਖ ਸਤਿਗੁਰੂ ਬੁਲਾਏ,
ਐਵੇਂ ਬਚਨ ਆਖ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪੰਜ ਸਿੱਖ ਆਪਣੇ ਕੋਲ ਸੱਦੇ।
ਵੱਡ ਮਸੰਦ ਕੇ ਸਦਨ ਪਠਾਏ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੇਤੋ ਮਸੰਦ ਦੇ ਘਰ ਭੇਜ ਦਿੱਤੇ ਸਿੱਖ।
ਇਸ ਕੇ ਘਰ ਪਰ ਹੈ ਚੁਬਾਰਾ,
ਨਾਲ ਉਹਨਾਂ ਨੂੰ ਭੇਜਣ ਲੱਗਿਆਂ ਬਚਨ ਸਮਝਾਇਆ ਕਿ ਇਸ ਦੇ ਘਰ ਵਿੱਚ ਜੋ ਚੁਬਾਰਾ ਹੈ,
ਤਿਸ ਮੋਹ ਤਾਕੀ ਲੱਗੈ ਕਿਵਾਰਾ,
ਅਤੇ ਇਸ ਚੁਬਾਰੇ ਦੇ ਵਿੱਚ ਜੋ ਤਾਕੀ ਲੱਗੀ ਹੋਈ ਹੈ, ਇੱਕ ਬਾਰੀ ਜਿਹੀ ਬਣੀ ਹੋਈ ਹੈ, ਅਤੇ ਇਸ ਨੂੰ ਜੋ ਤਖਤੇ ਲੱਗੇ ਹੋਏ ਨੇ,
ਪਟ ਲਪੇਟ ਤਹਿ ਰੱਖਿਓ ਚੂਰਾ,
ਇਸ ਵਿੱਚ ਉਸ ਬਾਰੀ ਦੇ ਅੰਦਰ ਜੋ ਇੱਕ ਵਸਤਰ ਜਾਣ ਕੇ ਰੇਸ਼ਮ ਜਿਹੇ ਦੇ ਵਿੱਚ ਲਪੇਟ ਕੇ ਉਹ ਚੂੜਾ ਰੱਖਿਆ ਹੋਇਆ।
ਸਿੱਖ ਕੋ ਦਿਓ ਹੁਤੋ ਜੋ ਰੂਰਾ,
ਅਤੇ ਸਿੱਖ ਨੇ ਜੋ ਬਹੁਤ ਸੁੰਦਰ ਦਿੱਤਾ ਸੀ ਇਸ ਦੇ ਹੱਥ ਵਿੱਚ ਚੇਤੋ ਮਸੰਦ ਦੇ।
ਹੁਕਮ ਸੁਣਤ ਸਿੱਖ ਪੰਚ ਹੁਤਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਹੁਕਮ ਸੁਣ ਕੇ ਪੰਜ ਸਿੱਖ ਗਏ।
ਤਬ ਚੇਤੋ ਨਿਜ ਗਰੀਬ ਨਿਭਾਏ,
ਤਦੋਂ ਚੇਤੋ ਮਸੰਦ ਆਪਣੀ ਧੌਣ ਨੀਵੀਂ ਕਰਕੇ ਬੈਠਾ ਰਿਹਾ।
ਅਵਨੀ ਖਨਤ ਨੈਣ ਉਠਾਏ,
ਜਾਣੋ ਕਿ ਬੜਾ ਚਿੰਤਾਤੁਰ ਹੋ ਕੇ ਧਰਤੀ ਨੂੰ ਖੋਦੀ ਜਾਂਦਾ ਹੈ, ਆਪਣੀ ਨਿਗਾਹ ਮਹਾਰਾਜ ਸਾਹਿਬ ਜੀ ਵੱਲ ਉਤਾਹ ਨਹੀਂ ਕਰਦਾ।
ਅੰਤ ਸਮਾਂ ਜਿਸ ਪਹੁੰਚਿਓ ਆਏ,
ਅਤੇ ਕਵੀ ਜੀ ਦੱਸਦੇ ਕਿ ਜਿਸ ਚੇਤੋ ਮਸੰਦ ਦਾ ਜੋ ਅੰਤ ਸਮਾਂ ਨੇੜੇ ਆ ਰਿਹਾ,
ਘਰ ਮਹਿ ਪ੍ਰਵਸ਼ੇ ਚਰੇ ਚੁਬਾਰੇ,
ਮਸੰਦ ਚੇਤੋ ਦੇ ਘਰ ਵਿੱਚ ਜਾ ਕੇ ਪੰਜ ਸਿੱਖ ਪ੍ਰਵੇਸ਼ ਹੋਏ ਜਾਂ ਚੁਬਾਰੇ ਚੜ੍ਹੇ।
ਤੋਰੀ ਸਾਂਕਰ ਖੋਲ ਕੇ ਵਾਰੇ,
ਅਤੇ ਉਸ ਬਾਰੀ ਦੀਆਂ ਸੰਗਲੀਆਂ ਤੋੜੀਆਂ ਨੇ ਅਤੇ ਤਿਸ ਦੇ ਤਖਤੇ ਖੋਲ੍ਹੇ।
ਤਤ ਛਿੰਨ ਚੂੜਾ ਲਿਓ ਨਿਕਾਸ,
ਛੇਤੀ ਉਸ ਵਿੱਚੋਂ ਚੂੜਾ ਕੱਢ ਲਿਆ।
ਆਨਿਓ ਕਲਗੀ ਧਰ ਕੇ ਪਾਸ,
ਲਿਆ ਕੇ ਸਤਿਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਦੇ ਪਾਸ ਹਾਜ਼ਰ ਕੀਤਾ।
ਅਦਭੁਤ ਚੂੜਾ ਸੁੰਦਰ ਦੇਖਾ,
ਅਤੇ ਬਹੁਤ ਅਸਚਰਜ ਸੁੰਦਰ ਚੂੜਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵੇਖਿਆ।
ਸਿੱਖ ਪਰ ਕੀਨੀ ਖੁਸ਼ੀ ਵਿਸੇਖਾ,
ਦੇਖ ਕੇ ਵਿਸ਼ੇਸ਼ ਪ੍ਰਸੰਨਤਾ ਭਾਵਨਾ ਅਨੁਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖ ਉੱਪਰ ਬਖਸ਼ਿਸ਼ ਕੀਤੀ ਹੈ।
ਭਇਓ ਨਿਹਾਲ ਸਕਲ ਦੁੱਖ ਮੇਟਾ,
ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖ ਨੂੰ ਬਚਨ ਸੁਣਾਇਆ, ਭਾਈ ਸਿੱਖਾ ਬਹੁਤ ਸ੍ਰੇਸ਼ਟ ਉੱਤਮ ਭਾਵਨਾ ਦੇ ਨਾਲ ਤੂੰ ਇਹ ਚੂੜਾ ਅਰਪਣ ਕੀਤਾ ਹੈ, ਇਸ ਕਰਕੇ ਜਾਣ ਕੇ ਸੋ ਸਾਰੇ ਦੁੱਖ ਤੇਰੇ ਮਿਟ ਗਏ, ਤੂੰ ਨਿਹਾਲ ਕਿਰਤਾਰਥ ਹੋ ਗਿਆ।
ਅੰਤ ਵਿਖੈ ਹੋਏ ਨਾ ਜਮ ਭੇਟਾ,
ਇਹ ਅੰਤ ਸਮੇਂ ਤੈਨੂੰ ਜਮਾਂ ਦੇ ਨਾਲ ਨਹੀਂ ਮਿਲਣਾ ਪਵੇਗਾ, ਜਮ ਨਹੀਂ ਦੇਖਣੇ ਪੈਣਗੇ, ਔਰ ਜਮਾਂ ਵਾਲੀ ਵਾਟ ਰਸਤੇ 'ਤੇ ਨਹੀਂ ਜਾਣਾ ਪਏਗਾ।
ਪੁਨ ਚੇਤੋ ਕੋ ਬੂਜਨ ਕੀਓ,
ਇਹ ਬਚਨ ਆਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ, ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਚੇਤੋ ਮਸੰਦ ਨੂੰ ਪੁੱਛਣ ਲੱਗੇ ਹਨ।
ਤਸਕਰ ਪਾਪੀ ਇਹ ਕਿਆ ਪਹਿਓ,
ਇਹ ਪਾਪੀ ਚੋਰ ਮਸੰਦਾ ਇਹ ਕੀ ਹੋਇਆ ਹੈ, ਤੈਨੂੰ ਪਤਾ ਨਹੀਂ ਕੁਛ ਵੀ ਲੱਗਦਾ ਹੈ।
ਨਹਿ ਮੇਰੋ ਪ੍ਰਤਾਪ ਪਛਾਨਾ,
ਇਹ ਕੀ ਹੋਇਆ ਹੈ ਭਲਾ, ਆਹ ਚੂੜਾ ਕਿੱਥੋਂ ਹਾਜ਼ਰ ਹੋ ਗਿਆ ਹੈ, ਦੱਸਦਾ ਕਿਉਂ ਨਹੀਂ ਹੈ, ਸਾਡਾ ਤੇਜ ਪ੍ਰਤਾਪ ਤੂੰ ਪਛਾਣਿਆ ਨਹੀਂ।
ਚੂੜੇ ਵਿਖੇ ਲੋਭ ਕੋ ਠਾਨਾ,
ਐਵੇਂ ਇਹ ਚੂੜੇ ਦੇ ਵਿੱਚ ਹੀ ਬਹੁਤ ਕੀਮਤੀ ਜਾਣ ਕੇ ਤੂੰ ਲੋਭ ਕਰ ਰੱਖਿਆ।
ਤਉ ਚੁਰਾਵਤ ਮੂਡ ਹਮੇਸ਼,
ਤਾਂ ਵੀ ਹਮੇਸ਼ਾ ਤੋਂ ਹੀ ਤੁਸੀਂ ਧਨ ਚੁਰਾਉਂਦੇ ਰਹੇ ਹੋ ਮੂਰਖੋ।
ਰਹੇ ਛਿਮਾ ਕਰ ਗੁਰੂ ਅਸ਼ੇਸ਼,
ਸਾਥੋਂ ਛੁਪਾਉਂਦੇ ਰਹੇ ਹੋ, ਅਨੇਕ ਪ੍ਰਕਾਰ ਦੇ ਹੋਰ ਵੀ ਪਦਾਰਥ ਤੁਸਾਂ ਰੱਖੇ ਹੈ, ਔਰ ਗੁਰੂ ਘਰ ਵਿੱਚੋਂ ਤੁਹਾਨੂੰ ਖਿਮਾ ਹੀ ਕੀਤਾ ਜਾਂਦਾ ਰਿਹਾ।
ਅਬ ਇਹ ਸਿੱਖ ਕੋ ਝੂਠਾ ਕਹੇ,
ਹੁਣ ਤੂੰ ਇਸ ਸਿੱਖ ਨੂੰ ਵੀ ਝੂਠਾ ਕਹੀ ਜਾਂਦਾ ਹੈ ਮਸੰਦ।
ਬਾਰ ਬੁੱਧ ਮੋਕੋ ਔਰ ਲਹੇ,
ਔਰ ਸਾਨੂੰ ਤੂੰ ਬਾਲਕ ਬੁੱਧ ਵਾਲੇ ਸਮਝਦਾ ਹੈ।
ਤਾੜਤ ਸਿੱਖ ਕੋ ਮੋਹੇ ਹਦੂਰਾ,
ਸਾਡੇ ਪਾਸ ਹੀ ਤੂੰ ਸਿੱਖ ਨੂੰ ਤਾੜਨਾ ਕਰੀ ਜਾਂਦਾ ਹੈ।
ਕੂਰੇ ਆਪ ਕਹੈ ਇਸ ਕੂਰਾ,
ਝੂਠੇ ਤੁਸੀਂ ਮਸੰਦੋ ਆਪ ਹੋ, ਔਰ ਇਹੋ ਜਿਹੇ ਜਿਹੜੇ ਸਿੱਖ ਹਨ ਇਹਨਾਂ ਨੂੰ ਤੁਸੀਂ ਝੂਠੇ ਦੱਸੀ ਜਾਂਦੇ ਹੋ।
ਸਾਕਤ ਆਪ ਕਹੈ ਸਿੱਖ ਸਾਕਤ,
ਸਿੱਖ ਨੂੰ ਸਾਕਤ ਕਹਿੰਦਾ ਹੈ, ਸਾਕਤ ਤਾਂ ਮਸੰਦਾ ਤੂੰ ਆਪ ਹੈ।
ਮਤ ਹਤ ਨਿਜ ਇਸ ਮਤ ਹਤ ਭਾਖਤ,
ਤੇ ਮਤ ਤੇਰੀ ਆਪਣੀ ਨਾਸ ਹੋਈ ਹੈ, ਔਰ ਇਸ ਨੂੰ ਦੱਸਦਾ, ਇਸ ਨੂੰ ਕਹੀ ਜਾਂਦਾ ਹੈ ਕਿ ਇਸ ਸਿੱਖ ਦੀ ਮਤ ਮਾਰੀ ਹੋਈ ਹੈ।
ਭਰੇ ਗਰਬ ਗੁਰਦਰਬ ਚੁਰਾਏ,
ਤੇ ਬਹੁਤ ਹੰਕਾਰ ਦੇ ਸਹਿਤ ਭਰੇ ਹੋਏ ਹੋ ਤੁਸੀਂ ਗੁਰੂ ਘਰ ਦਾ ਧਨ ਚੁਰਾ ਚੁਰਾ ਕਰਕੇ।
ਮਮ ਸੰਗਤ ਕੋ ਬਹੁ ਦੁਖਦਾਏ,
ਤੇ ਸਾਡੀਆਂ ਸੰਗਤਾਂ ਵਾਸਤੇ ਤੁਸੀਂ ਬਹੁਤ ਦੁੱਖ ਦੇਣ ਵਾਲੇ ਦੁਖਦਾਈ ਬਣੇ ਹੋ।
ਅਬ ਮੈਂ ਆਪਣੀ ਜੋ ਬੁੱਧ ਬਾਲ,
ਜਿਹੜੀ ਤੂੰ ਬਾਲਕ ਬੁੱਧ ਸਾਡੀ ਦੱਸਦਾ ਹੈ, ਹੁਣ ਉਸ ਬਾਲਕ ਬੁੱਧ ਨੂੰ ਹੀ ਅਸੀਂ ਵਰਤ ਕਰਕੇ ਜਾਣ ਲੈ ਵਿਚਾਰਦੇ ਹਾਂ।
ਕਰ ਦਿਖਰਾਵਹੁ ਇਸੈ ਵਿਸਾਲ,
ਤੇ ਇਸ ਤੈਨੂੰ ਹੁਣ ਅਸੀਂ ਵੱਡੀ ਬੁੱਧ ਸ੍ਰੇਸ਼ਟ ਕਰਕੇ ਤੇਰੇ ਸਾਹਮਣੇ ਜਣਾ ਕੇ ਦਿਖਾ ਦਿਆਂਗੇ।
ਭਾਖਿਓ ਹੁਕਮ ਕਰਾਹਾ ਲਿਆਵਹੋ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਕੇ ਬਚਨ ਆਖਿਆ ਸਿੱਖਾਂ ਨੂੰ ਕਿ ਭਾਈ ਸਿੱਖੋ, ਇੱਕ ਵੱਡਾ ਕੜਾਹਾ ਲੈ ਕੇ ਆਓ।
ਗੁੜ ਜਲ ਪਾਵਹੋ ਬਹੁੜ ਤਪਾਵਹੋ,
ਇਸ ਵਿੱਚ ਗੁੜ ਪਾਉਣਾ ਹੈ ਅਤੇ ਫਿਰ ਜਲ ਪਾਉਣਾ ਹੈ, ਅਤੇ ਕੜਾਹੇ ਹੇਠਾਂ ਉਸ ਨੂੰ ਚੁੱਲ੍ਹੇ ਉੱਪਰ ਰੱਖ ਕੇ ਅੱਗ ਬਾਲਣੀ ਹੈ, ਔਰ ਤੇਜ਼ ਤਪਾਉਣਾ ਹੈ ਗੁੜ ਅਤੇ ਜਲ।
ਚੇਤੋ ਕਹੋ ਇਸ਼ਨਾਨ ਕਰਾਵਹੋ,
ਅਤੇ ਚੇਤੋ ਦਾ ਇਸ਼ਨਾਨ ਕਰਾਉਣਾ ਗੁੜ ਵਾਲੇ ਜਲ ਨਾਲ।
ਹੈ ਪਲੀਤ ਅਬ ਪਾਕ ਬਨਾਵਹੋ,
ਇਹ ਜੋ ਅਪਵਿੱਤਰ ਹੋ ਚੁੱਕਾ ਨਾ, ਗੁਰੂ ਘਰ ਦਾ ਧਨ ਚੁਰਾ ਚੁਰਾ ਕੇ ਆਪਣੇ ਪਾਸ ਰੱਖ ਰੱਖ ਕੇ ਪੂਜਾ ਦਾ ਧਾਨ ਆਪਣੀ ਮਰਜ਼ੀ ਨਾਲ ਖਾ ਖਾ ਕੇ, ਇਸ ਨੂੰ ਹੁਣ ਗੁੜ ਵਾਲਾ ਜਲ ਇਸ ਉੱਪਰ ਪਾ ਕੇ ਇਹਨੂੰ ਪਵਿੱਤਰ ਕਰ ਦਿਓ।
ਬਾਲ ਬੁੱਧ ਕੇ ਲਖੋ ਸੁਭਾਉ,
ਅਤੇ ਜੋ ਇਹ ਬਾਲ ਬੁੱਧ ਵਾਲਾ ਸੁਭਾਅ ਜਾਣਦਾ ਹੈ ਸਾਡਾ, ਇਹ ਹੁਣ ਜਾਣ ਲਵੇਗਾ ਚੰਗੀ ਤਰ੍ਹਾਂ ਹੀ।
ਜਸ ਕੱਛ ਕਰਿਓ ਸੋ ਤਸ ਫਲ ਪਾਉ,
ਜਿਹੋ ਜਿਹਾ ਕੁਝ ਇਸ ਨੇ ਗੁਰੂ ਘਰ ਦਾ ਜੋ ਸੰਗਤਾਂ ਵੱਲੋਂ ਭੇਟਾ ਕੀਤਾ ਹੋਇਆ ਧਨ ਪਦਾਰਥ ਹੈ ਆਪ ਹੀ ਖਾਣ ਦਾ, ਔਰ ਹੋਰ ਝੂਠ ਬੋਲਣ ਦਾ ਜੋ ਇਸ ਨੇ ਕਰਮ ਕੀਤਾ ਹੈ ਵੈਸਾ ਹੀ ਫਲ ਭੁਗਤਦਾ ਇਸ ਨੂੰ ਦੇਖਣਾ।
ਗਹਿ ਸਿੱਖਣ ਤਿਸ ਵਹਿਰ ਨਿਕਾਰਾ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕਰਕੇ ਸਿੱਖਾਂ ਨੇ ਚੇਤੋ ਮਸੰਦ ਨੂੰ ਪਕੜ ਕੇ ਬਾਹਰ ਕੱਢਿਆ।
ਗੁੜ ਤਪਾਏ ਬਹੁ ਉੱਪਰ ਡਾਰਾ,
ਅਤੇ ਜਿੱਥੇ ਕੜਾਹਾ ਲਿਆ ਕੇ ਅਤੇ ਇਸ ਵਿੱਚ ਗੁੜ ਔਰ ਜਲ ਪਾ ਕੇ ਤਪਾ ਕੇ, ਫਿਰ ਗੁੜ ਨੂੰ ਜਲ ਦੇ ਸਹਿਤ ਤਪਾ ਕਰਕੇ ਸੋ ਚੇਤੋ ਮਸੰਦ ਦੇ ਸਰੀਰ ਉੱਪਰ ਪਾਇਆ।
ਕੜਛਾ ਭਰ ਭਰ ਉੱਪਰ ਪਾਵਹਿ,
ਅਤੇ ਉਸ ਗੁੜ ਦਾ ਜਲ ਦਾ ਕੜਛਾ ਭਰ ਭਰ ਕੇ ਚੇਤੋ ਮਸੰਦ ਦੇ ਉੱਪਰ ਸਿੱਖ ਪਾਉਣ ਲੱਗੇ।
ਬਹੁ ਪਾਪਨ ਕੀ ਮੈਲ ਮਿਟਾਵਹਿ,
ਪਾਪਾਂ ਦੀ ਬਹੁਤੀ ਮੈਲ ਚੇਤੋ ਮਸੰਦ ਦੀ ਮਿਟਾਉਂਦੇ ਨੇ।
ਕਿਤਕ ਕਾਲ ਮਹਿ ਨਿਕਸੇ ਪ੍ਰਾਣਾ,
ਕਿੰਨੇ ਕੁ ਸਮੇਂ ਵਿੱਚ ਫਿਰ ਚੇਤੋ ਮਸੰਦ ਦੇ ਪ੍ਰਾਣ ਨਿਕਲੇ।
ਦੇਖਤ ਸਭ ਨੇ ਉਰ ਡਰ ਮਾਨਾ,
ਦੇਖ ਕੇ ਹੋਰ ਵੀ ਜਿਹੜੇ ਮਸੰਦ ਸੰਗਤਾਂ ਦੀ ਭੇਟਾ ਮਨਮਰਜ਼ੀ ਦੇ ਨਾਲ ਆਪਣੇ ਪਾਸ ਰੱਖੀ ਜਾਂਦੇ ਸਨ, ਉਹਨਾਂ ਨੇ ਵੀ ਗੁਰੂ ਮਹਾਰਾਜ ਸਾਹਿਬ ਜੀ ਦਾ ਭੈ ਆਪਣੇ ਹਿਰਦੇ ਵਿੱਚ ਮੰਨ ਲਿਆ।
ਦਬ ਕੇ ਸਗਰੇ ਖੋਟ ਕਰਨ ਤੇ,
ਖੋਟ ਕਰਨ ਤੋਂ ਸਾਰੇ ਵਰਜੇ ਗਏ।
ਡਰੇ ਗੁਰੂ ਕੇ ਕ੍ਰੋਧ ਧਰਨ ਤੇ,
ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲੋਂ ਵੀਰ ਰਸ ਧਾਰਨ ਕਰਨ ਤੇ ਆਪਣੇ ਹਿਰਦੇ ਵਿੱਚ ਭੈ ਧਾਰ ਲਿਆ।
ਸਭ ਮਸੰਦ ਮਨ ਖੋਟੇ ਹੋਏ,
ਜਿਹੜੇ ਖੋਟੇ ਮਨਾਂ ਵਾਲੇ ਸਭ ਮਸੰਦ ਸਰਨਾ।
ਮਹਾ ਮਸੰਦ ਹਤਿਓ ਜਿਨ ਸੋਏ,
ਤੇ ਇਸ ਤਰ੍ਹਾਂ ਉਹ ਕਹਿਣ ਲੱਗੇ। ਉਹ ਮਸੰਦ ਕਹਿੰਦੇ ਆ ਕਿ ਵੱਡਾ ਮਸੰਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਜ ਉਘਾੜ ਕਰਕੇ ਉਸ ਨੂੰ ਸੁਧਾਰ ਦਿੱਤਾ, ਅੰਤ ਕਰ ਦਿੱਤਾ ਉਸਦਾ।
ਵਰਨ ਬਦਨ ਕੋ ਅਰਨ ਬਡੇਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀਰ ਰਸ ਦੇ ਸਹਿਤ ਸੁੰਦਰ ਚਿਹਰਾ ਜੋ ਹੈ ਉਹ ਲਾਲ ਦਿਸ ਰਿਹਾ ਹੈ।
ਉਗਰ ਬਿਲੋਚਨ ਤੇ ਸਭ ਹੇਰੇ,
ਤੇ ਸਭ ਵੱਲ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੇਜ ਪ੍ਰਤਾਪ ਵਾਲੇ ਨੇਤਰਾਂ ਨਾਲ ਤੱਕ ਰਹੇ ਹਨ।
ਪ੍ਰਤ ਉੱਤਰ ਕੋ ਕਹਿ ਨਾ ਸਕੇ ਸੰਕੰਤੇ,
ਤੇ ਇਸ ਪ੍ਰਕਾਰ ਕਹਿ ਨਾ ਸਕੰਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇਜ ਪ੍ਰਤਾਪ ਬਿਰ ਰਸ ਦੇ ਸਹਿਤ ਜਿਹੜੇ ਕਿ ਆਪ ਹੁਦਰੇ ਹੋਰ ਮਸੰਦ ਹਨ, ਕੁਝ ਵੀ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਨਹੀਂ ਕਹਿ ਸਕਦੇ।
ਆਪ ਆਪਣੇ ਚਿੱਤ ਡਰਪੰਤੇ,
ਆਪੋ ਆਪਣੇ ਮਨਾਂ ਵਿੱਚ ਡਰਦੇ ਹਨ।
ਪੁਨ ਸੋਧਨ ਸੰਗਤ ਗੁਰ ਚਾਹਤ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਹੋਰ ਵੀ ਸੰਗਤਾਂ ਨੂੰ ਪਰਖਣ ਦਾ ਖਿਆਲ ਕਰਦੇ ਨੇ।
ਪਰਖਣ ਸਿੱਖੀ ਬੀਚ ਉਮਾਹਤ,
ਤੇ ਸਿੱਖੀ ਵਿੱਚੋਂ ਪਰਖ ਕਰਨ ਵਾਸਤੇ ਉਤਸ਼ਾਹ ਧਾਰਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਕੈਸੇ ਹਨ ਜਿਹੜੇ ਸੀਸ ਕੁਰਬਾਨ ਕਰਨ ਵਾਲੇ ਸੱਚੇ ਸਿੱਖ ਨੇ, ਤਿਹਨਾਂ ਦੁਆਰਾ ਆਪਾਂ ਪੰਥ ਪ੍ਰਗਟ ਕਰਨਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਵਿਚਾਰਦੇ ਹਨ।
ਖੋਜਨ ਕਰਕੇ ਪੰਥ ਚਲਾਵਨ,
ਤੇ ਜਿਵੇਂ ਭਾਲ ਕਰਕੇ ਕਿ ਜਿਹੜੇ ਸੀਸ ਤਨ ਮਨ ਕਰਕੇ ਸਭ ਕੁਝ ਆਪਣਾ ਗੁਰੂ ਨੂੰ ਸਮਰਪਿਤ ਕਰਨ ਵਾਲੇ ਹਨ, ਉਹਨਾਂ ਨੂੰ ਪਹਿਲਾਂ ਪ੍ਰਗਟ ਕਰਨਾ ਹੈ, ਭਾਲ ਕਰਕੇ ਫਿਰ ਅਸੀਂ ਪੰਥ ਪ੍ਰਗਟ ਕਰਾਂਗੇ।
ਅਜਬ ਖਾਲਸਾ ਕਰੋ ਉਪਾਵਨ,
ਤੇ ਅਸਚਰਜ ਪ੍ਰਤਾਪ ਵਾਲਾ ਖਾਲਸਾ ਪੈਦਾ ਕਰਾਂਗੇ।
ਹਿਰਦੈ ਮਨੋਰਥ ਕੋ ਤਹਰੇ ਐਸੇ,
ਇਸ ਤਰ੍ਹਾਂ ਦਾ ਇਹ ਹਿਰਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨੋਰਥ ਸੰਕਲਪ ਕੀਤਾ ਹੈ।
ਚਿਤਵਤ ਸ਼੍ਰੀ ਸਤਿਗੁਰ ਬਿਧ ਤੈਸੇ,
ਤਿਵੇਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਥ ਨੂੰ ਪ੍ਰਗਟ ਕਰਨ ਵਾਸਤੇ ਵਿਚਾਰਦੇ।
ਦੂਰ ਦੂਰ ਤੇ ਸੰਗਤ ਆਈ,
ਦੂਰੋਂ ਦੂਰੋਂ ਚੱਲ ਕੇ ਮਹਾਰਾਜ ਜੀ ਦੇ ਹਜ਼ੂਰ ਸੰਗਤ ਆਈ ਹੈ।
ਜਿਸ ਮਹਿ ਪ੍ਰੇਮੀ ਸਿੱਖ ਸਮਦਾਈ,
ਜਿਸ ਸੰਗਤ ਵਿੱਚ ਬਹੁਤ ਸਾਰੇ ਪ੍ਰੇਮੀ ਸਿੱਖ ਵੀ ਹਨ।
ਚਹੂੰ ਦਿਸ਼ਨ ਤੇ ਗੁਰੂ ਹਕਾਰੇ,
ਚਾਰੇ ਦਿਸ਼ਾਵਾਂ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਸੰਗਤਾਂ ਨੂੰ ਆਪਣੇ ਪਾਸ ਬੁਲਾਇਆ ਹੈ।
ਪਠੇ ਹੁਕਮਨਾਮੇ ਪੁਰ ਸਾਰੇ,
ਤੇ ਸਭ ਨਗਰਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜ ਕੇ ਸੰਗਤਾਂ ਨੂੰ ਸੱਦਿਆ।
ਧਰ ਧਰ ਸ਼ਸਤਰ ਤਿਆਗ ਨਿਜ ਘਰ ਕੋ,
ਤੇ ਇਸ ਪ੍ਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸੁਣ ਕੇ ਆਪਣੇ ਸਰੀਰਾਂ ਉੱਪਰ ਸਿੱਖ ਸੇਵਕਾਂ ਨੇ ਸ਼ਸਤਰ ਧਾਰਨ ਕੀਤੇ ਔਰ ਸੋ ਤਿਆਰੀ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਨੂੰ ਜਾ ਰਹੇ ਆਪਣੇ ਘਰਾਂ ਨੂੰ ਤਿਆਗ ਕੇ।
ਪ੍ਰਸਥਾਨੇ ਸਭ ਆਨੰਦਪੁਰ ਕੋ,
ਸਭ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਰਵਾਨਾ ਹੋਈਆਂ।
ਜਥਾ ਸ਼ਕਤ ਕਰ ਲੀਨ ਅਕੋਰ,
ਤੇ ਜਿੰਨੀ ਜਿੰਨੀ ਕਿਸੇ ਕੋਲ ਪਹੁੰਚ ਹੈ ਓਨੀਆਂ ਭੇਟਾਵਾਂ ਆਪਣੇ ਪਾਸ ਵਸਤੂਆਂ ਲਈਆਂ ਸਤਿਗੁਰਾਂ ਨੂੰ ਅਰਪਣ ਲਈ।
ਸੁਣ ਸੁਣ ਹੁਕਮ ਚੱਲੇ ਗੁਰ ਔਰ,
ਗੁਰੂ ਕਾ ਹੁਕਮ ਸੁਣ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਨੂੰ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਸਤੇ ਚਾਲੇ ਪਾਏ।
ਆਨ ਅਨੰਦਪੁਰ ਮੇਲਾ ਪਹਿਓ,
ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚਣ ਤੇ ਸੰਗਤਾਂ ਦਾ ਭਾਰੀ ਜੋੜ ਮੇਲਾ ਹੋਇਆ।
ਸ਼੍ਰੀ ਕਲਗੀਧਰ ਕੋ ਪਿਖ ਲੀਓ,
ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਸੰਗਤਾਂ ਨੇ ਆਣ ਕਰਕੇ ਕੀਤੇ ਹਨ। ਸ੍ਰੀ ਕਲਗੀਧਰ ਕੋ ਪਿਖ ਲਇਓ, ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਣ ਕੇ ਸੰਗਤਾਂ ਦਰਸ਼ਨ ਕੀਤੇ ਹੈ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਪਰਖਣ ਵਾਸਤੇ ਤਾਓ ਔਰ ਕਸਵੱਟੀਆਂ ਲਗਾਉਂਦੇ ਹਨ, ਖਾਲਸਾ ਪੰਥ ਜਿਵੇਂ ਪ੍ਰਗਟ ਕਰਦੇ ਨੇ, ਇਹ ਜੋ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਮਤ ਬਖਸ਼ਣਹਾਰ ਹੋ, ਆਪ ਸੰਗਤਾਂ ਨੇ ਆਸੀਸ ਬਖਸ਼ਿਸ਼ ਕਰਨੀ ਜੀ।
ਜਥਾ ਸ਼ਕਤ ਕਰ ਲੀਨ ਅਕੋਰ, ਸੁਣ ਸੁਣ ਹੁਕਮ ਚੱਲੇ ਗੁਰ ਔਰ, ਆਨ ਅਨੰਦਪੁਰ ਮੇਲਾ ਪਹਿਓ, ਸ਼੍ਰੀ ਕਲਗੀਧਰ ਕੋ ਪਿਖ ਲਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।